ਜਿਹੜਾ ਪੱਥਰ ਨਿਕਲਦਾ ਹੈ, ਨਾਨਾ ਕਿਸਮਾਂ ਦਾ ਜਿਸਨੇ ਪੱਥਰ ਪੈਦਾ ਕਰ ਦਿੱਤਾ, ਔਰ ਜਿਸ ਪੱਥਰ ਦੇ ਵਿੱਚ ਉਹਨੇ ਐਸੀ ਐਸੀ ਖੂਬੀ ਰੱਖ ਦਿੱਤੀ ਕਿ ਉਹ ਹੀਰੇ ਮੋਤੀ ਤੇ ਮਾਨਕਾਂ ਦੇ ਰੂਪ ਵਿੱਚ ਅਮੋਲਕ ਕੀਮਤ ਰੱਖਦਿਆਂ ਹੋਇਆਂ ਵੱਖ ਵੱਖ ਰੰਗਾਂ ਦੁਆਰਾ ਚਮਕਦਾ ਤੇ ਵੱਖ ਵੱਖ ਰੰਗਾਂ ਦੁਆਰਾ ਦਮਕਦਾ। ਇਤਿਹਾਸਕਾਰ ਮੰਨਦੇ ਨੇ ਕਿ ਜਿਸ ਮੌਕੇ ਤੇ ਨਾਦਰ ਸ਼ਾਹ ਨੇ ਲੁੱਟ ਕੀਤੀ, ਦਿੱਲੀ ਨੂੰ ਲੁੱਟਿਆ 1739 ਵਿੱਚ, ਉਸ ਮੌਕੇ ਤੇ ਉਹ ਤਕਰੀਬਨ ਹੀਰੇ ਤੇ ਜਵਾਹਰਾਤ ਜਿਹੜੇ ਸਨ ਉਹਨੇ 25 ਕਰੋੜ ਦੇ ਲੁੱਟੇ ਸਨ। ਉਹਨਾਂ ਵਿਚ ਕੋਹਿਨੂਰ ਹੀਰਾ ਵੱਖਰਾ ਸੀ ਜਿਸ ਦੀ ਕੋਈ ਕੀਮਤ ਪਾਈ ਹੀ ਨਹੀਂ ਸੀ ਜਾ ਸਕਦੀ। ਖੈਰ, ਇਹ ਇਤਿਹਾਸਕਾਰਾਂ ਦਾ ਵਿਚਾਰ ਹੈ। ਆਪ ਜੀ ਦੀ ਸੇਵਾ ਵਿਚ ਅਰਜ਼ ਕਰ ਦਿੱਤਾ ਹੈ, ਬੇਨਤੀ ਕਰ ਰਹੇ ਸਾਂ ਪੱਥਰ। ਕਹਿੰਦੇ ਨੇ ਉਸ ਪੱਥਰਾਂ ਦੀ ਰਚਨਾ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਨੂੰ ਤਾਂ ਕਦੇ ਦੇਖਿਆ ਨਹੀਂ, ਉਸ ਨੂੰ ਕਦੇ ਪਹਿਚਾਣਿਆ ਨਹੀਂ, ਸਿਰਫ ਕਦੇ ਗਲ ਵਿਚ ਪਾਲ ਕੇ ਲਟਕਾਈ ਫਿਰਦੇ ਤੇ ਕਦੇ ਕਦੇ ਤੂੰ ਇਸ ਤਰੀਕੇ ਨਾਲ ਆਪਣੇ ਸਿਰ ਤੇ ਪੱਥਰ ਨੂੰ ਚੁੱਕੀ ਫਿਰਦੇ ਹੈ। ਦੋਨਾਂ ਪਹਿਲੂ ਦੋਨਾਂ ਪੱਖ ਮੁਸ਼ਕਿਲ, ਸਿਰ ਤੇ ਚੁੱਕਣਾ ਵੀ ਔਖਾ ਹੈ ਔਰ ਗਲ ਵਿਚ ਲਟਕਾ ਕੇ ਰੱਖਣਾ ਵੀ ਬਹੁਤ ਮੁਸ਼ਕਿਲ ਹੈ। ਪਰ ਬ੍ਰਾਹਮਣ, ਤੇਰੇ ਨਾਲੋਂ ਤੇ ਇੱਕ ਉਹ ਅਮੋੜ ਗਊ ਚੰਗੀ ਏ, ਜਿਸ ਤੇ ਜਿਹੜੀ ਕੋਈ ਗਊ ਅਥਰੀ ਹੋਵੇ ਜਾਂ ਬੈਲ ਅਥਰਾ ਹੋਵੇ ਤੇ ਆਪਣੀ ਮਰਜ਼ੀ ਨਾਲ ਜਿਸ ਪਾਸੇ ਉਹਦਾ ਦਿਲ ਚਾਹੇ ਲੋਕਾਂ ਦੀ ਖੇਤੀ ਉਜਾੜਨ ਵਾਸਤੇ ਉਹ ਦੌੜੇ, ਤੇ ਫਿਰ ਜ਼ਿਮੀਦਾਰ ਲੋਕ ਜਾਂ ਪਸ਼ੂ ਰੱਖਣ ਵਾਲੇ ਲੋਕ ਕੀ ਕਰਦੇ ਨੇ, ਉਹਦੇ ਗਲ ਵਿੱਚ ਰੱਸਾ ਪਾ ਕੇ ਥੋੜੀ ਜੀ ਪਤਲੀ ਲੰਬੀ ਇੱਕ ਲੱਕੜੀ ਜੀ ਪਾ ਦਿੰਦੇ ਨੇ, ਉਸ ਨੂੰ ਡਹਿਆ ਕਹਿੰਦੇ ਨੇ, ਉਹ ਡਹਿਆ ਪਾ ਦਿੰਦੇ ਨੇ। ਪਰ ਉਹ ਪਸ਼ੂ ਬੈਲ ਜਾਂ ਗਊ ਫਿਰ ਆਪਣੀ ਮਰਜ਼ੀ ਨਾਲ ਦੌੜ ਨਹੀਂ ਸਕਦੀ, ਚੱਲ ਨਹੀਂ ਸਕਦੀ। ਪਸ਼ੂ ਵੀ ਸਿਆਣੇ ਹੁੰਦੇ ਨੇ, ਉਹ ਸਮਝ ਜਾਂਦੇ ਨੇ ਇਹ ਜਿਸ ਵਾਸਤੇ ਪਾਇਆ ਜਾਂਦਾ ਉਹ ਫਿਰ ਆਪਣੀ ਮਰਜ਼ੀ ਦੇ ਮੁਤਾਬਿਕ ਦੌੜਦੇ ਨਹੀਂ, ਨੱਸਦੇ ਨਹੀਂ, ਨਾ ਲੋਕਾਂ ਦੀਆਂ ਖੇਤੀਆਂ ਉਜਾੜਦੇ ਨੇ। ਪਰ ਤੂੰ ਬ੍ਰਾਹਮਣ ਹੋ ਕੇ ਮਨੁੱਖ ਹੋ ਕੇ ਗਲ ਵਿੱਚ ਠਾਕੁਰ ਨੂੰ ਲਟਕਾਈ ਫਿਰਦੈ, ਨਾ ਤੇਰਾ ਮਨ ਬੁਰਿਆਈਆਂ ਵੱਲੋਂ ਮੁੜਦਾ ਤੇ ਨਾ ਤੇਰਾ ਸਰੀਰ ਬੁਰਿਆਈਆਂ ਵੱਲੋਂ ਰੁਕਦਾ। ਆਪਣੀ ਮਰਜ਼ੀ ਮੁਤਾਬਕ ਤੇਰਾ ਮਨ ਵੀ ਦੌੜਦਾ, ਆਪਣੀ ਮਰਜ਼ੀ ਮੁਤਾਬਕ ਤੇਰਾ ਤਨ ਸਰੀਰ ਵੀ ਦੌੜਦਾ। ਤੇ ਹਜ਼ੂਰ ਜੀ ਫਰਮਾਉਂਦੇ ਨੇ, ਕਈਆਂ ਨੇ ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਈਆਂ ਨੇ ਪੱਥਰ ਨੂੰ ਪੂਜ ਕੇ ਫਿਰ ਪੱਥਰ ਨੂੰ ਲੈ ਕੇ ਆਪਣੇ ਸਿਰ ਉੱਪਰ ਰੱਖ ਲੈਣਾ ਕੀਤਾ ਹੈ, ਵੀ ਜਿੱਥੇ ਚਾਹਾਂਗੇ ਉੱਥੇ ਰੱਖ ਕੇ ਪੂਜਾ ਕਰਨ ਲੱਗ ਜਾਵਾਂਗੇ, ਜਿੱਥੇ ਚਾਹਾਂਗੇ ਉੱਥੇ ਹੀ ਲੋਕਾਂ ਨੂੰ ਕਵਾਂਗੇ ਭਗਵਾਨ ਹੈ, ਲੋਕ ਪੂਜਾ ਕਰਨ ਲੱਗ ਪੈਣਗੇ ਜੀ।
ਕਾਹੂ ਲੈ ਲਿੰਗ ਕਰੇ ਲਟਕਾਇਓ,
ਕਿਉਂਕਿ ਹਿੰਦੂ ਸਮਾਜ ਅੰਦਰ ਬਹੁਤ ਸਾਰੇ ਮਤ ਹਨ, ਬਹੁਤ ਸਾਰੇ ਮਤਾਂਤਰ ਹਨ, ਬਹੁਤ ਸਾਰੇ ਇਹਨਾਂ ਦੇ ਅੰਦਰ ਫਿਰਕੇ ਨੇ, ਬਹੁਤ ਸਾਰੀਆਂ ਵੱਖਰੀਆਂ ਵੱਖਰੀਆਂ ਵਿਚਾਰ ਧਾਰਾਵਾਂ ਹਨ। ਅੱਜ ਵੀ ਸਨਾਤਨ ਧਰਮ ਦੇ ਮੰਦਰ, ਆਰੀਆ ਸਮਾਜ ਦੇ ਮੰਦਰ ਵੱਖਰੇ ਵੱਖਰੇ ਰੂਪਾਂ ਵਿੱਚ ਦੇਖੇ ਜਾ ਸਕਦੇ ਨੇ। ਹਾਂ, ਦੂਸਰੇ ਪਹਿਲੂ ਨੂੰ ਹਜ਼ੂਰ ਵਰਣਨ ਕਰਨ ਲੱਗੇ ਨੇ, ਕਾਹੂ ਲੈ ਲਿੰਗ ਗਰੇ ਲਟਕਾਇਓ, ਤੇ ਕਈਆਂ ਨੇ ਕਹਿੰਦੇ ਨੇ ਸ਼ੰਕਰ ਦਾ ਲਿੰਗ ਲੈ ਕੇ ਆਪਣੇ ਗਲੇ ਵਿੱਚ ਲਟਕਾ ਲੈਣਾ ਕੀਤਾ। ਇਸ ਸੰਬੰਧ ਵਿੱਚ ਵੀ ਨਾਲ ਨਾਲ ਬੇਨਤੀ ਕਰਨੀ ਮੁਨਾਸਬ ਸਮਝਦਾ ਹਾਂ। 1142 ਨੂੰ ਤਿਲੰਗ ਦੇਸ਼ ਦੇ ਬੈਲਗਾਮ ਜਲਗਾਮ ਡਿਸਟ੍ਰਿਕਟ ਦੇ ਇੱਕ ਪਿੰਡ ਜਿਸਦਾ ਨਾਮ ਭਗਵਾਨ ਕਰਕੇ ਕਿਹਾ ਜਾਂਦਾ, ਇੱਥੇ ਇਸ ਕਸਬੇ ਅੰਦਰ ਮਹਾਦੇਵ ਬ੍ਰਾਹਮਣ ਦੇ ਘਰ ਇੱਕ ਬੱਚੇ ਨੇ ਜਨਮ ਲਿਆ ਜਿਸਦਾ ਨਾਮ ਰਿਸ਼ਭ ਦੇਵ ਗ੍ਰੰਥਾਂ ਦੇ ਅੰਦਰ ਲਿਖਿਆ ਹੋਇਆ ਮਿਲਦਾ। ਇਤਿਹਾਸਕਾਰ ਮੰਨਦੇ ਨੇ ਕਿ ਇਸ ਬੱਚੇ ਦੇ ਜਨਮਦਿਆਂ ਹੀ ਇਹਦੇ ਗਲ ਵਿੱਚ ਇੰਜ ਪ੍ਰਤੀਤ ਹੁੰਦਾ ਸੀ ਜਿਵੇਂ ਭਗਵਾਨ ਸ਼ੰਕਰ ਦਾ ਲਿੰਗ ਹੋਵੇ, ਔਰ ਇਸ ਬੱਚੇ ਨੇ ਥੋੜਾ ਜਿਹਾ ਵਡੇਰੇ ਹੋ ਕੇ ਵਿਦਿਆ ਪ੍ਰਾਪਤ ਕਰਕੇ ਆਪਣੀ ਵਿਦਿਆ ਦੇ ਬਲ ਦੇ ਨਾਲ ਜੈਨ ਧਰਮ ਦੀਆਂ ਧੱਜੀਆਂ ਉਡਾ ਦਿੱਤੀਆਂ, ਬਹਿਸ ਕਰਕੇ ਮੁਬਹਿਸੇ ਕਰਕੇ ਜੈਨ ਧਰਮ ਨੂੰ ਬਹੁਤ ਵੱਡੀ ਸ਼ਿਕਸਤ ਦਿੱਤੀ। ਕਿਉਂਕਿ ਕਿਸੇ ਮੌਕੇ ਤੇ ਜੈਨ ਧਰਮ ਦਾ ਹਿੰਦੁਸਤਾਨ ਵਿੱਚ ਬਹੁਤ ਜ਼ਿਆਦਾ ਪ੍ਰਭਾਵ ਸੀ, ਕਿਸੇ ਮੌਕੇ ਤੇ ਬੁੱਧ ਧਰਮ ਦਾ ਹਿੰਦੁਸਤਾਨ ਵਿੱਚ ਬਹੁਤ ਪ੍ਰਭਾਵ ਸੀ, ਤਾਂ ਮੱਠ ਦੇਖੇ ਜਾ ਸਕਦੇ ਨੇ। ਬੁੱਧ ਦੇ जैन धर्म दे पुरातन मंदिर दिठे ते देखे जा सकते हैं। हां इस ऋषभदेव ने, क्योंकि अजकल अगर पंजाब तो या दिल्ली तो पंजाब मेल द्वारा सफर करिए ते जलगांव श्री हजूर साहब दे रस्ते विच एक स्टेशन आंदा है। इस एरिए विच इतिहासकारा ने इस इलाके नूं उदों तेलंग देश दा इलाका मन्निया सी। अजकल महाराष्ट्र विच एक डिस्ट्रिक्ट है, जिला है, तेलुगु देशम हैदराबाद आंध्र प्रदेश दा इलाका हुण मौजूदा समय विच मन्निया जांदा है, क्योंकि राज प्रबंध दे नाल नाल हद्दां तब्दील हुंदियां रहिंदियां हन। खैर ए कम ते इतिहासकारां दा है, थोड़ी जी वाकफियत लई अपनी समझ लई अर्ज कर रहा सां। इस ऋषभदेव ने विद्या दे बल दे नाल जैन धर्म नूं उखेड़ दिता ते अपने शैव मत दा दब के प्रचार कीता, और ऋषभदेव ने तमाम शिव भगतां नूं अपने अनुयायियां नूं अपने गल विच शंकर दा लिंग पाण दी परंपरा कायम कीती। ए हर शिव भगत जेड़ा ਉਹ ਆਪਣੀ ਗੱਲ ਵਿਚ ਲਿੰਗ ਪਾਵੇ, ਇਸ ਕਰਕੇ ਇਹਨਾਂ ਨੂੰ ਲਿੰਗਾਏ ਸੰਪਰਦਾ ਕਰਕੇ ਵੀ ਕਿਹਾ ਜਾਂਦਾ ਸੀ। ਇਹਨਾਂ ਨੂੰ ਲਿੰਗਾਏ ਸੰਪਰਦਾ ਕਰਕੇ ਵੀ ਕਿਹਾ ਜਾਂਦਾ ਹੈ, ਮੰਨਿਆ ਜਾਂਦਾ ਹੈ। ਜਿਸ ਪ੍ਰਕਾਰ ਵਿਸ਼ਨੂੰ ਭਗਵਾਨ ਦੇ ਭਗਤ ਵੈਸ਼ਨਵ ਮਤ ਦੇ ਲੋਕ ਜਿਹੜੇ ਨੇ, ਉਹ ਭਗਵਾਨ ਵਿਸ਼ਨੂੰ ਦਾ ਚੱਕਰ ਦੀ ਨਿਸ਼ਾਨੀ ਤਪਾ ਕੇ ਚੱਕਰ ਬਣਾ ਕੇ ਆਪਣੇ ਸਰੀਰ ਉੱਪਰ, ਬਾਹਾਂ ਉੱਪਰ, ਛਾਤੀ ਉੱਪਰ, ਜਿੱਥੇ ਵੀ ਚਾਹਣ ਲਗਾਉਂਦੇ ਸਨ, ਔਰ ਇਸ ਗੱਲ ਦਾ ਪ੍ਰਗਟਾਓ ਕਰਦੇ ਸਨ ਕਿ ਉਹ ਭਗਵਾਨ ਵਿਸ਼ਨੂੰ ਦੇ ਭਗਤ ਨੇ, ਉਹ ਵੈਸ਼ਨਵ ਨੇ। ਇਹ ਉਹਨਾਂ ਨੇ ਇੱਕ ਨਿਸ਼ਾਨੀ ਰੱਖੀ ਹੋਈ ਸੀ। ਇਸੇ ਹੀ ਤਰ੍ਹਾਂ ਜਿਵੇਂ ਜਿਹੜੇ ਲੋਕ ਦੁਆਰਕਾ ਜਾਂਦੇ ਸਨ ਪੁਰਾਤਨ ਸਮੇਂ, ਉੱਥੇ ਉਹ ਆਪਣੇ ਸਰੀਰ ਤੇ ਦਾਗ ਲਗਵਾਉਂਦੇ ਸਨ। ਇੱਕ ਤਾਂ ਉਹ ਦਾਗ ਦਿੱਤਾ ਸਾਡੀ ਬੋਲੀ ਵਿੱਚ, ਸਾਡੇ ਵਿਚਾਰ ਵਿੱਚ, ਜਦੋਂ ਕੋਈ ਪ੍ਰਾਣੀ ਚਲਾਣਾ ਕਰ ਜਾਂਦਾ ਹੈ, ਜਦੋਂ ਉਹਦੀ ਚਿਖਾ ਨੂੰ ਅੱਗ ਲਗਾਈ ਦੀ ਹੈ, ਉਹਨੂੰ ਕਹਿ ਦਿੰਦੇ ਨੇ ਦਾਗ ਦਿੱਤਾ ਗਿਆ ਜਾਂ ਦਾਗ ਫਲਾਣੇ ਦਿਨ ਦਿੱਤਾ ਜਾਵੇਗਾ। ਪਰ ਇਹ ਜਿਹੜੇ ਲੋਕ ਸਨ ਵੈਸ਼ਨਵ ਮਤ ਦੇ, ਔਰ ਦੂਸਰੇ ਸ਼ੈਵ ਮਤ ਦੇ, ਤੀਸਰੇ ਭਗਵਾਨ ਕ੍ਰਿਸ਼ਨ ਜੀ ਦੇ ਦੁਆਰਕਾ ਯਾਤਰਾ ਕਰਨ ਵਾਲੇ, ਉਹ ਦੁਆਰਕਾ ਤੋਂ ਭਗਵਾਨ ਕ੍ਰਿਸ਼ਨ ਜੀ ਤੇ ਰਾਧਿਕਾ ਦੀ ਤਸਵੀਰ ਸਾਂਝੀ ਜੋ ਬਣੀ ਹੋਈ ਏ, ਉਹ ਤਾਂਬੇ ਦੀ ਬਣਾ ਕੇ ਰੱਖਦੇ ਸਨ। ਉਹਨੂੰ ਅੱਗ ਵਿੱਚ ਤਪਾ ਕੇ ਲਾਲ ਕਰਕੇ ਜਿੱਥੇ ਵੀ ਕੋਈ ਚਾਹੁੰਦਾ, ਹੱਥਾਂ ਉੱਪਰ, ਬਾਹਾਂ ਉੱਪਰ, ਸਰੀਰ ਉੱਪਰ, ਛਾਤੀ ਉੱਪਰ, ਇਵੇਂ ਉਹਨਾਂ ਨੂੰ ਦਾਗ ਦਿੱਤਾ ਜਾਂਦਾ ਸੀ। ਤਾਂ ਇਵੇਂ ਰਿਸ਼ਭਦੇਵ ਦੇ ਜਿਹੜੇ ਪੈਰੋਕਾਰ ਸਨ, ਉਹਨਾਂ ਨੇ ਵੀ ਇਹ ਕੋਸ਼ਿਸ਼ ਕੀਤੀ ਕਿ ਉਹ ਸਹੀ ਤੌਰ ਤੇ ਭਗਵਾਨ ਸ਼ਿਵ ਦੇ ਭਗਤ ਬਣਨ ਵਾਸਤੇ ਉਹ ਆਪਣੇ ਸਰੀਰ ਉੱਪਰ ਲਿੰਗ ਦਾ ਚਿੰਨ੍ਹ ਬਣਵਾ ਲੈਂਦੇ ਸਨ। ਇਸ ਕਰਕੇ ਇਹਨਾਂ ਨੂੰ ਲਿੰਗਕ ਵੀ ਕਿਹਾ ਜਾਂਦਾ ਸੀ, ਲਿੰਗਕ ਕਹਿ ਕੇ ਵੀ ਪੁਕਾਰਿਆ ਜਾਂਦਾ ਹੈ। ਲਿੰਗਾਏ, ਲਿੰਗਕ, ਉਹ ਸੰਪਰਦਾ, ਉਹ ਵੀ ਉਸ ਵਿਚਾਰਧਾਰਾ ਦੇ ਲੋਕ ਜਿਸ ਨੂੰ ਸ਼ੰਕਰ ਦੇ ਪੁਜਾਰੀ ਰਿਸ਼ਭਦੇਵ ਨੇ 1142 ਵਿੱਚ ਪੈਦਾ ਹੋ ਕੇ 1168 ਤੱਕ, ਕਿਉਂਕਿ ਇੰਨੀ ਕਿ ਇਹਨਾਂ ਦੀ ਉਮਰ ਸੀ, ਬਹੁਤ ਥੋੜੀ ਉਮਰ ਦੇ ਅੰਦਰ ਉਹਨਾਂ ਨੇ ਇਸ ਮਤ ਨੂੰ ਆਪਣੇ ਪੈਰਾਂ ਤੇ ਹੀ ਖੜਾ ਨਹੀਂ ਕੀਤਾ। ਹਿੰਦੁਸਤਾਨ ਵਿੱਚ ਇਸ ਮਤ ਦਾ ਬਹੁਤ ਜ਼ਿਆਦਾ ਪ੍ਰਭਾਵ ਸੀ, ਬਹੁਤ ਜ਼ਿਆਦਾ ਪ੍ਰਚਾਰ ਕੀਤਾ। ਉਹਨਾਂ ਵੱਲ ਇਸ਼ਾਰਾ ਕਰ ਰਹੇ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਿ ਇੱਕ ਪਾਸੇ ਕਿਸੇ ਬ੍ਰਾਹਮਣ ਨੇ, ਕਿਸੇ ਪੁਰੋਹਿਤ ਨੇ ਪੱਥਰ ਦੀ ਪੂਜਾ ਕਰਕੇ, ਪੱਥਰ ਨੂੰ ਲੈ ਕੇ ਪੂਜਾ ਕਰਕੇ, ਉਹਨੂੰ ਆਪਣਾ ਪੂਜਕ ਸਮਝ ਕੇ ਆਪਣੇ ਸਿਰ ਤੇ ਉਠਾ ਲੈਣਾ ਕੀਤਾ ਹੈ, ਸਿਰ ਤੇ ਰੱਖਣਾ ਕੀਤਾ ਹੈ, ਤੇ ਕਹਿੰਦੇ ਨੇ ਕਾਹੂ ਲੈ ਲਿੰਗ ਕਰੇ ਲਟਕਾਇਓ, ਤਾਂ ਕਹਿੰਦੇ ਨੇ ਕਿਸੇ ਲਿੰਗਾਏ ਨੇ, ਲਿੰਗਕ ਨੇ, ਵਿਸ਼ਵਦੇਵ ਨੇ ਭਗਵਾਨ ਸ਼ੰਕਰ ਦਾ ਜਿਹੜਾ ਲਿੰਗ ਦੀ ਨਿਸ਼ਾਨੀ ਸੀ, ਚਿੰਨ੍ਹ ਸੀ, ਉਹਨੂੰ ਆਪਣੀ ਗੱਲ ਵਿੱਚ, ਤਾਗੇ ਵਿੱਚ ਪਰੋ ਕੇ ਤੇ ਕਹਿੰਦੇ ਨੇ ਲਟਕਾ ਲੈਣਾ ਕੀਤਾ, ਪਾ ਲੈਣਾ ਕੀਤਾ, ਲਟਕਾ ਲੈਣਾ ਕੀਤਾ, ਤੇ ਇਹਨਾਂ ਚੀਜ਼ਾਂ ਦੀ ਆਸਤਾ ਆਸਤਾ ਵਿਰਧੀ ਜਿਹੜੀ ਉਹ ਵੱਧਦੀ ਗਈ। ਮੌਜੂਦਾ ਸਮੇਂ ਵਿੱਚ ਕਈ ਵਾਰੀ ਲੋਕ ਅਵਤਾਰਾਂ ਦੀਆਂ ਮੂਰਤੀਆਂ ਛੋਟੀਆਂ ਜਿਹੀਆਂ ਸੋਨੇ ਦੇ ਵਿੱਚ ਮੜਵਾ ਕੇ ਗਲ ਵਿੱਚ ਪਾ ਲੈਂਦੇ ਨੇ। ਸਾਡੇ ਵਿੱਚ ਵੀ ਇਹ ਚੀਜ਼ਾਂ ਆਸਤਾ ਆਸਤਾ ਦੇਖਣ ਦਾ ਮੌਕਾ ਮਿਲਦਾ ਹੈ। ਸੋਨੇ ਦਾ ਕੰਮ ਕਰਨ ਵਾਲੇ کوئی نہ کوئی نوی چیز کڑ لیندے نے پی چلو جے عام سکھاں نے زیور نہیں پانا تا انہاں نے گرو نانک دیو جی دی چھوٹی جی مورتی والی تصویر والی یا دشمیش پتا جی دی چھوٹی جی تصویر بنا کے سونے وچ جڑ کے رکھے ہوندے نے اور عام لوگ انہاں نوں اپنے گل وچ پا لیندے نے پر ایک پہلو سمجھن والا ہے کہ جے دشمیش پتا جی نوں کسے دا پتھر چکنا سر تے اٹھانا منظور نہیں جے کسے نوں دا لنگ گلے وچ پا کے ترے پھرنا منظور نہیں تے کسے سکھ دا بھی سونے وچ جڑا کے گروہاں دی کوئی تصویر لڑکائی پھرنی پائی پھرنی مناسب نہیں ہے سکھ واسطے ایہو ہی پرمپرا ہے بچیاں لئی اور بچیاں لئی اگر ساڈا گرو نال پیار ہے گرو دے پیار دا پرگٹاؤ کرنا ہے تا اسی بانی نوں کنٹھ کریے اپنے گلے وچ بانی دا ہار پہنیے گر شبد گرو نانک دیو جی دا پرتاک روپ ہے بانی نوں اسی کنٹھ کران گے تا پھر اسی سمجھاں گے کہ صحیح طور تے ساڈے ہردے وچ ساڈے گلے وچ ساڈے گرو دا نواس ورنہ اے چیزاں اسے پاسے سانو لے جان گیاں جنہاں دھرماں ول جنہاں سمپرداواں ول گرو گوبند سنگھ صاحب جی پھر دھیان دوا رہے نے وچار سمجھا رہے نے کاہوں لینگ گڑے لٹکے تھا اے وچاراں آپ جی دے نال سانجیاں کر رہا ہاں زندگی وچ پہلا کدے سنان دا اجے موقع نہیں ملیا پیار لکھو سری وا اس واسطے اب عرض کیتی ہے کیوں حضور نے کہا کاہو لینگ گڑے لٹکایو کیوں کہ ہے آخر کوئی سمپردا سی کچھ لوگ سن جیڑے بھگوان شنکر دے لنگ نو دھارمک چن سمجھ کے اپنے گلے وچ پائی پھر دے سن لٹکائی پھر دے سن جی میں کوئی ٹلی لٹک رہی ہووے جی میں کوئی بلب لٹک رہا ہووے جی میں او پکھا لٹک رہا ہووے جی میں کڑی لٹک رہی ہووے ایسے طریقے دے نال ہی حضور سمجھا رہے نے کہ کسے نے پتھر سر تے چک لیا سدھانت ہے سر تے چکن والے نے بھی پتھر چکیا ہے گل وچ لٹکان والے نے بھی پتھر لٹکایا ہویا ہے گل دونوں پتھر پوجکاں دی ہے دونوں پتھر دے پجاری نے کسے نے سر تے چک لیتا ہے اور کسے نے تھوڑا جہا بھار جی پورا نہیں 5-10 کلو نہیں چک سکدا یا 20 کلو دا پتھر کوئی سر تے نہیں چک سکدا تا انہیں تھوڑا جہا پتھر دا ٹکڑا لے کے اپنے گلے وچ لٹکا لیتا بھاو دونوں ہی پتھر پوجک نے دونوں ہی پتھر دی پوجا کرن والے نے کوئی شیو دے روپ وچ کر رہا ہے کوئی وشنو جی دے روپ وچ کر رہا ہے جی
کاہو لکھیو ہر آواز چیت سامے
ہن دوسرے پاسے دھیان دیوان لگے نے کہ انہاں وچوں ہی کاہو لکھیو ہر آواچی دسا میں کہندے نے کسے نے ہری اکال پرخ واہگرو پرمیشور نو کہندے نے آواچی دسا مہ آواچی دکھن دی دشا دے وچ دکھن دی دشا دے وچ ہری پار برم پرمیشور نو دیکھنا کیتا ہے تکنا کیتا ہے کہندے نے کسے نے دوارکا وچ اس ہری اکال پرخ واہگرو نو دیکھنا کیتا ہے اور کسے نے جگناتھ پوری وچ اس نو دیکھنا کیتا ہے ایوں کسے نے دکھن وچ آواچی دشا میں دکھن دی دشا وچ یعنی دکھن دی طرف دکھن دے وچ کسے نے ہری اکال پرخ واہگرو نو لکھنا کیتا ہے دیکھنا کیتا ہے لکھن دا ارتھ ہے دیکھنا جاننا لکھن سے لکشنم سنسکرت دی یوکتی ہے کہندے نے جنانا جتلانا جاننا پہچاننا کاہو لکھیو ہر آواچی دشا میں آواچی دکھن دی دشا وچ دکھن دی طرف کسے نے ہری اکال پرخ واہگرو جی نو دکھن دی دشا دے وچ دیکھیا ہے کہ اپار برم پرمیشور صرف دکھن وچ ہی رہندا ہے پر بھگت نام دیو جی کہندے نہیں نہیں ایسا نہیں بھگت کبیر جی بھی یہ ہوئی وچار دیندے نے توں پار برم پرمیشور نو دشاواں وچ سمجھدا ہے وکھرے وکھرے تھاواں وچ دیکھدا ہے آکاس گگن پادال گگن ہے چہو دس گگن نہ چائے لے آنت مول سدا پرکھوتم کٹ بن سہ گگن نہ جائے لے گونڈ کبیر جی چانچ فیرے آکاش ہی آکاش ہے چوگردے جس پاسے نظر اٹھا کے دیکھیے واہگرو ہی واہگرو ہے پار برم پرمیشور ہی ہے نرنکار ہی نرنکار ہے کتنے مہان سن بھگت جے دیو جی کتنی اچھی سی انہاں دی زندگی کتنی اچھی سی انہاں دی مانسک اوستھا ایویں تاں بنگالی بابو نو گرو ارجن دیو جی نے گھٹ کے اپنی گل وکڑی وچ لے کے اتنا ہی گھٹ لیا کہ اپنے نال ابھید ہی کر لیا اپنے تو جدا نہ ہون دتا آخر وہ بھی برہمن سن، برہمن گھرانے وچ پیدا ہوئے سن، پر صحیح طور تے برہمنے برہمن نوں جانن والے برہمن صرف پتھر دی پوجا کرن والے، پتھر نوں گلے لٹکان والے، سر تے چکن والے ہی نہیں سن، برہمن نوں پہچانن والے سن۔ اجیہا برہمن نوں پہچانیا کہ ورکش دے جنگل دے وچ ورکشاں دے ایک ایک پترے وچوں جتھے انہاں نوں گوبند نظر آندے سن، اوتھے انہاں دا گوبند گیت چ پربھو دی پریت وچ انہاں نے لکھیا سی، او وی لکھیا لکھیا نظر آندا سی، اے وی پرتیت ہندی سی۔ جویں اردو دے قدیمی شاعر نے تے افسوس نال یہ گل کہی ہے، پتا پتا ڈالی ڈالی حال ہمارا جانے ہے، کہندے نے جانے نہ جانے، جن نے جاننا سی انہیں تے جانیا نہیں، پہچانیا نہیں، سمجھا نہیں، مگر باغ تو سارا جانے۔ پراتن شاعر میر دا اے خیال ہے، ویچار ہے، کہندے نے کہ ایتھے او اوستھا نہیں جو میر نے شکوا شکایت کردیاں کہہ دیتی ہے کہ میرے حال تو ایک ایک بوٹا ایک ایک پتا میرے حال تو واقف ہے، پر میرا جو شہو ہے، میرا جو خدا ہے، میرا جو دوست ہے، وہ میرے حال تو نواقف رہ گیا۔ پر بھگت جے دیو اس اوستھا وچ نے کہ انہاں نوں پتے پتے وچ حال سنان دی ضرورت نہیں، حال جالن والا نظر آ رہے، ایک ایک پترے وچوں، ایک ایک ورکش دے پت وچوں انہاں نوں پرمیشور دا دیدار ہو رہا سی، اور جڑے گیت جڑی رچنا جڑی کاو وہ اپنے گوبند دے شوق وچ پیار وچ لکھدے سن، جڑی پتر کا ہندوستان دے شہنشاہ شاہ جہاں دے بیٹے دارشکو نے گرو ہر رائے صاحب جی نو لکھی، او دا نام ہے شوق نامہ۔ شوق نامہ اس چٹھی دا سرلیک سی شوق نامہ، جو انہیں صاحب گرو گوبند سنگھ صاحب گرو ہر رائے صاحب جی مہاراج نو لکھیا، او دا نام شوق نامہ کر کے ملتا ہے۔ تو پریت وچ پیار وچ جیڑی رچنا کیتی او دا نام انہاں نے گوبند گیت رکھیا، پر ایک ایک پترے وچ نالے گوبند تے نالے او دے گیت نظر آ رہے سن۔ حضور جی فرماندے نے کاہو لکھیو ہر آواچی دسا میں، کئیاں نے ہری اکال پرکھ واہ گرو جی نو آواچی دکھن دی دشا دے وچ یعنی دکھن دے وچ لکھنا جاننا کیتا دیکھنا کیتا،
کاہو پچا کو سیت لوایو،
تے او دے مقابلے تے دو آدمی، کیونکہ کئی واری ایسا ہوندا ہے پراواں پراواں دے مت بھید ہو جان، ایک دوسرے پاسے ایک دوسرے پاسے، دوست دوستی کتے ان بن ہو جاوے، ایک دوسرے پاسے تر پیندا ہے تے ایک دوسرے پاسے تر پیندا ہے، ایسا بھی واتاورن بن جاندا ہے۔ اسی طرح کہندے نے جے کسے نے دکھن دی دشا وچ اکال پرکھ واہ گرو نو دیکھیا تا کاہوں پشاہ کو سیس نوایو، کسے نے پچھوں دی طرف کعبے وچ خدا مند کریم نو دیکھ کے سر چکا دیتا بھی تو دکھن وچ نہیں رہندا، ادھر رہنا جدھر میں متھا ٹیک رہا ہاں، جدھر میں سجدہ کر رہا ہاں، تیرا نواس اس پاسے ہے، تم ادھر واسدا ہے۔ کاہوں پشاہ کو سیس نوایو، کسے نے پچھم دی طرف کعبے دی طرف منہ کر کے کہندے نے سر چکاونا کیتا ہے، نمسکار کرنا کیتی ہے کہ تم پچھم وچ رہندا ہے، کعبے وچ تیرا نواس ہے۔ پر دھارمک پہلو تو داد دینی چاہی دیئے مسلمانہ نو، انہوں نے کیسی چھوٹی جی مشین بنا دیتی ہے کہ جتھے بھی دنیا پھار وچ کوئی مسلمان ہوئے انہوں دس دین دیئے بھی کعبہ ادھر ہے، تم ادھر منہ کر کے نماز پڑھنی ہے، تم اس پاسے منہ کرنا ہے، اس پاسے سجدہ کرنا ہے، کعبہ ادھر ہوئے گا۔ ایسا انہوں نے چھوٹی جی ایک مشین ایجاد کیتی ہے، بینتی کر رہا سا، پر اے مشیناں دی ضرورت انہوں ہے جیڑے واہگرو نو ایک علاقے وچ دیکھن، ایک دشا وچ دیکھن، انہاں لوکاں نو انہاں ینتراں دی انہاں سادھناں دی انہاں کمپیوٹراں دی ضرورت نہیں جنہاں نے ہر انسان وچ اس نو دیکھیا، پانی دی ایک بوند وچ، چندر تے سور دی ایک ایک کرن وچ، مٹی دے کن کن وچ، جنہاں نے اس اکال پرکھ واہگرو نو دیکھیا انہاں نو کی ضرورت رہی؟ جہاں پر سجدہ کیا ہم نے وہاں ہی کعبہ ہو گیا۔ کچھ ایسے لوگ بھی تے نے جتھے انہاں نے سر رکھ دیتا او تھاں ہی کعبہ بن گیا، مالک نو اوتھے آنا پیا، ਮਾਲਕ ਨੂੰ ਉੱਥੇ ਪਹੁੰਚਣਾ ਪਿਆ, ਪਰ ਕਾਹੂ ਪਸ਼ਾਹ ਕੋਸੀਸ ਨਿਵਾਇਓ, ਕਿਸੇ ਨੇ ਪੱਛਮ ਦੀ ਤਰਫ ਰੱਬ ਨੂੰ ਸਮਝ ਕੇ ਕਾਬੇ ਵੇ ਜਾਣ ਕੇ ਪੱਛਮ ਦੀ ਤਰਫ ਆਪਣਾ ਸਿਰ ਨਿਵਾ ਦਿੱਤਾ।
ਕੋ ਬਤਾਨ ਕੋ ਪੂਜਤ ਹੈ ਪਾਸ,
ਹਜ਼ੂਰ ਫਰਮਾਉਂਦੇ ਨੇ, ਔਰ ਨਾਲ ਮਿੱਠ ਬੋਲੜੇ ਸਵਾਮੀ ਹੋਣ ਦੇ ਨਾਤੇ ਕਿਉਂਕਿ ਕਰਨਾਲੇ ਹੈ, ਅਰਕਾਲੇ ਹੈ, ਇੱਕ ਜਾਪ ਸਾਹਿਬ ਦੇ ਛੰਦ ਅੰਦਰ ਬਹੁਤ ਅੰਮ੍ਰਿਤ ਸ਼ਬਦ ਦੀ ਵਰਤੋਂ ਕੀਤੀ ਏ, ਤੇ ਉਥੇ ਆਪ ਨੇ ਵਾਹਿਗੁਰੂ ਜੀ ਨੂੰ ਅੰਮ੍ਰਿਤ ਰੂਪ ਵਰਣਨ ਕੀਤਾ ਹੈ, ਔਰ ਖੁਦ ਵੀ ਅੰਮ੍ਰਿਤ ਸਰੂਪ ਨੇ, ਤਾਹੀਓ ਤਾਂ ਅੰਮ੍ਰਿਤ ਦੇ ਦਾਤਾਰ ਬਣੇ। ਜੇ ਅੰਮ੍ਰਿਤ ਸਰੂਪ ਸਨ ਤਾਂ ਹੀ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ, ਜੇ ਅੰਮ੍ਰਿਤ ਸਰੂਪ ਨਾ ਹੁੰਦੇ ਤਾਂ ਅੰਮ੍ਰਿਤ ਦੇ ਕਿਵੇਂ ਸਕਦੇ ਸਨ। ਪਰ ਇੱਥੇ ਥੋੜਾ ਜਿਹਾ ਲਫ਼ਜ਼ ਸਖਤ ਵਰਤ ਰਹੇ ਨੇ, ਪਰ ਕਠੋਰ ਨਹੀਂ ਹੈ, ਕਠੋਰ ਲਫ਼ਜ਼ ਨਹੀਂ, ਬਹੁਤ ਬੇਟਾ ਵਾਹ ਲਫ਼ਜ਼ ਨਹੀਂ ਵਰਤ ਰਹੇ, ਪਰ ਉਹਦਾ ਸਿਧਾਂਤ ਜਿਹੜਾ ਥੋੜਾ ਜਿਹਾ ਸਖਤ ਹੈ। ਕੋ ਬੁਤਾਨ ਕੋ ਪੂਜਤ ਹੈ ਪਸ, ਬੁੱਤਾਂ ਦੀ ਪੂਜਾ ਕਰਨ ਵਾਲਾ ਕੌਣ ਹੈ? ਪਸ਼ੂ। ਕਲ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਜ਼ਿਕਰ ਕਰ ਰਹੇ ਸਨ ਕਿ ਕੁਝ ਐਸੀਆਂ ਸ਼ਖਸੀਅਤਾਂ, ਐਸੇ ਲੋਕ ਵੀ ਨੇ ਜਿਹੜੇ ਇਹ ਸਾਰਾ ਜ਼ੋਰ ਲਗਾ ਕੇ ਇਸ ਢੰਗ ਨਾਲ ਪ੍ਰਚਾਰ ਕਰਦੇ ਨੇ ਵੀ ਸਿੱਖ ਧਰਮ ਬੁੱਤ ਪ੍ਰਸਤ ਹੈ। ਨਹੀਂ ਨਹੀਂ, ਹਜ਼ੂਰ ਤਾਂ ਸਾਫ਼ ਸ਼ਬਦਾਂ ਵਿੱਚ ਵਰਣਨ ਕਰ ਰਹੇ ਨੇ, ਕੋ ਬੁਤਾਨ ਕੋ ਪੂਜਤ ਹੈ ਪਸ, ਕੋਈ ਪਸ਼ੂ ਬੁੱਤਾਂ ਦੀ ਹੀ ਪੂਜਾ ਕਰੀ ਜਾ ਰਿਹਾ, ਭਾਵ ਬੁੱਧ ਧਰਮ ਵੱਲ ਇਸ਼ਾਰਾ ਕਰ ਰਹੇ ਨੇ। ਕੋਈ ਪਸ਼ੂ ਜਿਹੜਾ ਹੈ ਉਹ ਬੁੱਤਾਂ ਦੀ ਪੂਜਾ ਕਰੀ ਜਾ ਰਿਹਾ, ਬੁੱਤ ਪੂਜਕ ਬਣ ਰਿਹਾ ਹੈ ਜੀ।
ਕੋ ਮਰਤਾਨ ਕੋ ਪੂਜਨ ਤਾਇਓ,
ਤੇ ਕਹਿੰਦੇ ਨੇ ਕੋ ਜਿੱਥੇ ਬੁੱਤ ਪੂਜੇ ਜਾਂਦੇ ਨੇ ਉਹ ਨੇ ਮੰਦਿਰ, ਸ਼ਿਵਾਲੇ, ਦੇਵਾਲੇ। ਇਥੇ ਕਹਿੰਦੇ ਨੇ ਕੋ ਮਿਰਤਾਨ ਕੋ ਪੂਜਨ ਧਾਇਓ, ਤੇ ਕੋਈ ਪਸ਼ੂ ਜਿਹੜਾ ਹੈ ਉਹ ਮੁਰਦਿਆਂ ਨੂੰ ਪੂਜਨ ਵਾਸਤੇ ਦੌੜਦਾ ਜਾ ਰਿਹਾ, ਜਿਉਂਦਿਆਂ ਤਾਂ ਖਿਦਮਤ ਨਾ ਕਰਨੀ, ਜਿਉਂਦਿਆਂ ਤੇ ਬਜ਼ੁਰਗਾਂ ਦਾ ਸਤਿਕਾਰ ਨਾ ਕਰਨਾ, ਤੇ ਜਦੋਂ ਕਿਸੇ ਨੇ ਚਲੇ ਜਾਣਾ ਉਸ ਮੌਕੇ ਤੇ ਆਪਣੇ ਆਪ ਨੂੰ ਇਸ ਤਰੀਕੇ ਨਾਲ ਪੇਸ਼ ਕਰਨਾ ਵੀ ਮੇਰੇ ਮਨ ਵਿੱਚ ਬੜਾ ਦਰਦ ਹੈ, ਮੇਰੇ ਮਨ ਵਿੱਚ ਬੜੀ ਹਮਦਰਦੀ ਹੈ। ਅੱਜ ਕੱਲ ਤੇ ਹਿੰਦੁਸਤਾਨ ਦੇ ਰਾਜਨੀਤਿਕ ਲੋਕ ਵੀ ਇਸ ਪਹਿਲੂ ਤੋਂ ਬਹੁਤ ਅੱਗੇ ਨੇ। ਐਮ ਜੀ ਰਾਮਚੰਦਰਨ ਦੀ ਮੌਤ ਤੋਂ ਬਾਅਦ ਬੜਾ ਕੁਝ ਪੜ੍ਹਨ ਨੂੰ ਮਿਲਿਆ, ਤੋ ਬੇਨਤੀ ਕੀਤੀ ਜਾ ਰਹੀ ਸੀ ਮੁਰਦਾ ਕੋ ਮਿਰਤਾਨ ਕੋ ਪੂਜਨ ਤਾਇਓ, ਕੋਈ ਮਿਰਤਾਨ ਮੁਰਦਿਆਂ ਨੂੰ ਪੂਜਣ ਵਾਸਤੇ ਤਾਇਓ ਦੌੜ ਰਿਹਾ, ਦੌੜਦਾ ਜਾ ਰਿਹਾ, ਮੁਰਦਿਆਂ ਦੀ ਪੂਜਾ ਕਰਨ ਵਾਸਤੇ ਦੌੜਦਾ ਜਾ ਰਿਹਾ। ਆਖਿਰ ਅਸੀਂ ਸਾਰੇ ਕੁਝ ਇਸ ਪੱਖ ਤੋਂ ਐਸੇ ਤਰੀਕੇ ਨਾਲ ਹੀ ਚੱਲਦੇ ਹਾਂ, ਜਿਉਂਦਿਆਂ ਜਿਨ੍ਹਾਂ ਜਿਹੜੇ ਲੋਕ ਵਿਰੋਧ ਕਰਦੇ ਨੇ, ਜਿਉਂਦੇ ਜੀ ਜਿਹੜੇ ਲੋਕ ਇਨਸਾਨੀਅਤ ਦੇ ਤੌਰ ਤੇ ਇਨਸਾਨਾਂ ਦੇ ਰਾਹਾਂ ਵਿੱਚ ਕੰਡੇ ਖਿੰਡਾਰਦੇ ਨੇ, ਜਦੋਂ ਕੋਈ ਮਰ ਜਾਂਦਾ ਹੈ ਉਦੋਂ ਵੀ ਦੁਸ਼ਾਲਾ ਪਾ ਦਿੰਦੇ ਨੇ, ਉਹ ਵੀ ਉਹ ਵੀ ਫੁੱਲ ਚੜਾ ਦਿੰਦੇ ਨੇ, ਉਸ ਮੌਕੇ ਤੇ ਉਹ ਵੀ ਸ਼ਰਧਾਂਜਲੀ ਦੇ ਦਿੰਦੇ ਨੇ। ਬੇਨਤੀ ਕੀਤੀ ਜਾ ਰਹੀ ਸੀ, ਇੱਥੋਂ ਦੀ ਵਿਚਾਰਧਾਰਾ ਦਾ ਤਾਂ ਬਹੁਤ ਘੱਟ ਮੌਕਾ ਮਿਲਦਾ ਹੈ, ਪਰ ਉੱਥੇ ਤੇ ਕਈ ਵਾਰੀ ਸਾਡੇ ਲੀਡਰ ਸ਼ਰਧਾਂਜਲੀ ਦੇਣ ਤੋਂ ਹੀ ਲੜ ਪੈਂਦੇ ਨੇ ਵੀ ਮੈਨੂੰ ਟਾਈਮ ਨਹੀਂ ਦਿੱਤਾ, ਮੈਂ ਵੀ ਸ਼ਰਧਾਂਜਲੀ ਦੇਣੀ ਸੀ। ਪਰ ਕਿਤਨਿਆਂ ਕਿ ਨੂੰ ਟਾਈਮ ਦਿੱਤਾ ਜਾਵੇ ਜਦੋਂ ਸਾਰੇ ਸ਼ਰਧਾਂਜਲੀ ਦੇਣ ਵਾਲੇ ਹੋਣ ਤੇ ਲੈਣ ਵਾਲਾ ਕੋਈ ਨਾ ਹੋਵੇ। ਸ਼ਰਧਾ ਦੇਣ ਵਾਲੀ ਚੀਜ਼ ਨਹੀਂ ਹੈ, ਸ਼ਰਧਾ ਲੈਣ ਵਾਲੀ ਚੀਜ਼ ਏ, ਪਰ ਅਸੀਂ ਤੇ ਸ਼ਰਧਾ ਵੀ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਬੇਨਤੀ ਕੀਤੀ ਜਾ ਰਹੀ ਸੀ, ਕੋਈ ਮੁਰਦਿਆਂ ਨੂੰ ਪੂਜਨ ਵਾਸਤੇ ਤਾ ਰਿਹਾ, ਦੌੜ ਰਿਹਾ, ਤਾਇਓ ਰੇ ਮਨ ਦਹਿ ਦਿਸ ਤਾਇਓ, ਟੋਡੀ ਮਹੱਲਾ ਪੰਜਵਾਂ, ਦੌੜਿਆ ਮਨ, ਦੌੜਿਆ ਦਸਾਂ ਦਿਸ਼ਾਵਾਂ ਵਿੱਚ ਦੌੜਿਆ, ਕੋਈ ਮੁਰਦਿਆਂ ਦੀ ਪੂਜਾ ਕਰਨ ਵਾਸਤੇ ਦੌੜ ਰਿਹਾ, ਭਾਵ ਕਬਰਾਂ ਦੀ ਪੂਜਾ ਕਰ ਰਿਹਾ ਹੈ। ਬ੍ਰਾਹਮਣ ਮੁਸ਼ਤਾਕੇ ਬੁੱਤ ਸਾਹਿਬ ਫਿਦਾਏ ਖਾਨਕਾ, ਹਰ ਕੁਜਾ ਜਾਮੇ ਮੁਹੱਬਤ ਦੀਦੇ ਅੰਸਰ ਸ਼ਾਰਸ। ਭਾਈ ਸਾਹਿਬ, ਭਾਈ ਨੰਦ ਲਾਲ ਜੀ, ਮਤਲਬ ਇਸੇ ਦਾ ਹੀ ਹੈ ਜੋ ਦਸ਼ਮੇਸ਼ ਪਿਤਾ ਜੀ ਨੇ ਵਰਣਨ ਕੀਤਾ, ਇਹ ਉਹਦੇ ਸਾਧਕਾਂ ਨੇ ਵਰਣਨ ਕਰ ਦਿੱਤਾ। ਕੋਈ ਮੁਰਦਿਆਂ ਦੀ ਪੂਜਾ ਕਰਨ ਲਈ ਔਰ ਕਬਰਾਂ ਦੀ ਪੂਜਾ ਕਰਨ ਵਾਸਤੇ ਦੌੜਦਾ ਜਾ ਰਿਹਾ ਹੈ। ਦਸ਼ਮੇਸ਼ ਪਿਤਾ ਜੀ ਅੱਗੇ ਜਾ ਕੇ ਵਿਚਿੱਤਰ ਨਾਟਕ ਵਿੱਚ ਇਸ ਦੀ ਹੋਰ ਖੁੱਲੀ ਵਿਆਖਿਆ ਕਰਨਗੇ।
ਇੱਕ ਮੜੀਅਨ ਇੱਕ ਕਬਰਨ ਜਾਹੀ, ਇਨ ਦੋਨੋ ਮੈਂ ਪਰਮੇਸ਼ਰ ਨਾਹੀ।
ਵਿਚਿੱਤਰ ਨਾਟਕ ਦਸਮ ਗ੍ਰੰਥ। ਹਾਂਜੀ।
ਕੂਰ ਕਿਰਿਆ ਔਰ ਜੋ ਸਭ ਹੀ ਜਗ।
ਚੰਦ ਮਿੰਟ, ਪੰਜ ਕੁ ਮਿੰਟ ਪਹਿਲਾਂ ਸਮਾਪਤੀ ਕਰਨੀ ਹੈ, ਕਿਸੇ ਹੋਰ ਥਾਂ ਤੇ ਵੀ ਜਾਣਾ ਹੈ। ਪਿਆਰ ਲੱਖੋ ਸ੍ਰੀ ਵਾਹ, ਦਿਲ ਤੇ ਨਹੀਂ ਸੀ ਚਾਹੁੰਦਾ ਕਿ ਤੁਹਾਨੂੰ ਛੱਡ ਕੇ ਜਾਈਏ ਪੰਜ ਮਿੰਟ ਪਹਿਲਾਂ, ਪਰ ਚਲੋ ਪਿਛਲੀ ਲੇਟ ਕਈ ਵਾਰੀ ਛੱਡ ਦਈਏ ਤਾਂ ਬਰੋਬਰ ਹੋ ਜਾਂਦਾ। ਕਿਉਂਕਿ ਕਈ ਵਾਰੀ ਜੇ ਦੋ ਚਾਰ ਮਿੰਟ ਵੱਧ ਹੋ ਜਾਣ ਤੇ ਸਿਆਣੇ ਜ਼ਿਮੀਦਾਰ ਕਹਿੰਦੇ ਨੇ ਭਰਾਵਾ ਦੂਸਰੀ ਵਾਰੀ ਮੈਂ ਲੇਟ ਕੱਢ ਦੇਵਾਂਗਾ, ਦੂਸਰੀ ਵਾਰੀ ਲੇਟ ਪਾਣੀ ਵੱਢ ਲਵਾਂਗਾ, ਤੂੰ ਆਪਣੇ ਮਿੰਟ ਪੂਰੇ ਕਰ ਲਵੇ। ਤੋ ਹੁਕਮ ਹੋਇਆ ਸੀ ਰੋਕਣ ਦੇ ਬਾਵਜੂਦ ਵੀ ਇਸ ਲਈ ਜਾਣਾ ਹੈ। ਅਖੀਰ ਦੀ ਪੰਕਤੀ ਦਾ ਵਿਚਾਰ ਕਰਕੇ ਸਮਾਪਤੀ ਕਰ ਰਿਹਾ, ਫਿਰ ਪੜ੍ਹਨਾ ਜੀ। ਹਜ਼ੂਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਫਰਮਾਉਂਦੇ ਨੇ ਸਾਰਾ ਜਗਤ ਸਾਰਾ ਸੰਸਾਰ ਝੂਠੀ ਕਿਰਿਆ ਵਿਚ ਉਰਜਿਆ ਉਲਝਿਆ ਹੋਇਆ ਫਸਿਆ ਹੋਇਆ, ਝੂਠੇ ਕਰਮਾਂ ਤੇ ਧਰਮਾਂ ਵਿਚ ਉਲਝਿਆ ਹੋਇਆ। ਕਿਉਂਕਿ ਜਿਤਨਾ ਵੀ ਅਸੀਂ ਦਿਖਾਵਾ ਕਰਾਂਗੇ ਓਨੀ ਉਲਝਣਾ ਜ਼ਿਆਦਾ ਹੋਵੇਗੀ। ਮਨੁੱਖ ਵੀ ਜਿਤਨਾ ਜਿਤਨਾ ਦਿਖਾਵਾ ਆਉਂਦਾ ਜਾਂਦਾ ਹੈ ਉਤਨਾ ਹੀ ਉਹ ਆਪਣੇ ਜਾਲ ਵਿਚ ਆਪ ਹੀ ਫਸਦਾ ਜਾਂਦਾ। ਪਹਿਲਾਂ ਸਾਧਾਰਨ ਜ਼ਿੰਦਗੀ ਸੀ, ਆਦਮੀ ਮਸ਼ੀਨ ਵਾਂਗ ਨਹੀਂ ਸੀ ਚੱਲਦਾ। 8 ਘੰਟੇ 10 ਘੰਟੇ 12 ਘੰਟੇ 16 ਘੰਟੇ ਕੰਮ ਕਰਨ ਤੋਂ ਬਾਅਦ ਸਰੀਰ ਫਿਰ ਕੀ ਕਹਿੰਦਾ, ਇਹ ਤੇ ਤੁਸੀਂ ਜਾਣਦੇ ਹੀ ਹੋ। ਬੇਨਤੀ ਕੀ ਕੀਤੀ ਜਾ ਰਹੀ ਸੀ, ਜਿਤਨਾ ਦਿਖਾਵਾ ਕਰਮਾਂ ਧਰਮਾਂ ਵਿਚ ਆਵੇਗਾ ਉਤਨਾ ਧਰਮ ਦੀ ਅਸਲੀਅਤ ਜਿਹੜੀ ਏ ਉਹ ਘਟਦੀ ਜਾਵੇਗੀ। ਲੋਕ ਉਲਝਾਵੇਂ ਵਿਚ ਉਲਝਦੇ ਜਾਣਗੇ, ਦਿਖਾਵਟ ਵਿਚ ਆਉਂਦੇ ਜਾਣਗੇ। ਧਰਮ ਦਾ ਅਸਲ ਜਿਹੜਾ ਕਰਮ ਹੈ ਉਹ ਬੜਾ ਆਸਾਨੀ ਦੇ ਨਾਲ ਸਾਹਮਣੇ ਹੈ, ਉਹਨੂੰ ਕਿਸੇ ਤਰ੍ਹਾਂ ਦੀ ਦਿਖਾਵਟ ਦੀ ਜ਼ਰੂਰਤ ਨਹੀਂ। ਹਜ਼ੂਰ ਫਰਮਾਉਂਦੇ ਨੇ ਸਾਰਾ ਜਗਤ ਝੂਠੀ ਕਿਰਿਆ ਦੇ ਵਿਚ ਕਰਮ ਝੂਠੇ ਕਰਮਾਂ ਦੇ ਵਿਚ ਉਲਝਿਆ ਹੋਇਆ ਹੈ, ਫਸਿਆ ਹੋਇਆ ਹੈ।
ਸ੍ਰੀ ਭਗਵਾਨ ਕੋ ਭੇਦ ਨਾ ਪਾਇਓ,
ਸਾਰਾ ਜਗਤ ਝੂਠੇ ਕਰਮਾਂ ਦੀ ਕਿਰਿਆ ਕਰਮ ਕਾਂਡ ਵਿਚ ਉਲਝਿਆ ਫਸਿਆ ਹੋਇਆ ਹੈ। ਸ੍ਰੀ ਭਗਵਾਨ ਕੋ ਭੇਦ ਨਾ ਪਾਇਓ, ਸ੍ਰੀ ਦਾ ਅਰਥ ਹੈ ਸ਼੍ਰੋਮਣੀ ਭਗਵਾਨ। ਅਕਾਲ ਪੁਰਖ ਵਾਹਿਗੁਰੂ ਜੋ ਹੈ ਉਸ ਅਕਾਲ ਪੁਰਖ ਵਾਹਿਗੁਰੂ ਦਾ ਭੇਦ ਕਿਸੇ ਨੇ ਨਹੀਂ ਪਾਇਆ, ਉਹਦਾ ਭੇਦ ਕਿਸੇ ਨੇ ਨਹੀਂ ਜਾਣਿਆ, ਉਹਦੀ ਰਮਸ ਉਹਦਾ ਰਾਜ ਕੋਈ ਨਾ ਸਮਝ ਸਕਿਆ। ਕਿਤਨੇ ਕੁ ਸਿੱਖ ਸਨ ਜਿਨ੍ਹਾਂ ਨੇ ਸਮਝਿਆ? ਸਿਰਫ ਧੰਨ ਗੁਰੂ ਅੰਗਦ ਸਾਹਿਬ ਨੇ ਸਮਝਿਆ। ਅਣਗਿਣਤ ਲੋਕ ਸਨ 1699 ਈਸਵੀ ਦੀ ਵੈਸਾਖੀ ਨੂੰ, ਪਰ 5 ਸਿੱਖ ਹੀ ਉਹਦਾ ਭੇਦ ਜਾਣ ਸਕੇ ਵੀ ਉਹ ਤੇ ਜੀਵਨ ਦਾਤਾ ਹੈ, ਜ਼ਿੰਦਗੀ ਦਾਤਾ ਹੈ। ਜੇ ਕਿਰਪਾਨ ਦਾ ਵਾਰ ਕਰੇਗਾ ਤੇ ਸਾਨੂੰ ਕੋਈ ਇਸ ਤੋਂ ਵੀ ਚੰਗਾ ਜੀਵਨ ਦੇ ਦੇਵੇਗਾ ਜਿਹੜਾ ਕਦੇ ਨਾਸ਼ ਨਾ ਹੋ ਸਕੇ, ਬਾਕੀ ਤਾਂ ਭੁਲੇਖੇ ਵਿਚ ਹੀ ਰਹਿ ਗਏ। ਔਰ ਇੱਕ ਗੱਲ ਹੋਰ ਵੀ ਸਮਝਣ ਵਾਲੀ ਏ, ਸਾਡੇ ਇਤਿਹਾਸਕਾਰਾਂ ਨੇ ਵੀ ਮੰਨੀ ਏ ਵੀ ਜਿਹੜੇ ਖੀਰ ਤੇ ਕੁਣਕਾ ਚੰਗਾ ਚੋਖਾ ਖਾਣ ਵਾਲੇ ਹੁੰਦੇ ਨੇ ਨਾ, ਉਹ ਸਿਰ ਨਹੀਂ ਦੇ ਸਕਦੇ, ਉਹ ਕੁਰਬਾਨੀ ਨਹੀਂ ਦੇ ਸਕਦੇ। ਛਕਊਏ ਥੇ ਜੋ ਕੁਣਕੇ ਕੇ ਭਾਗ ਗਏ ਸਭ ਲਗਤੇ ਠੁਣਕਾ। ਪੰਡਿਤ ਪ੍ਰਕਾਸ਼ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਨੇ ਸ਼੍ਰੋਮਣੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਕਿਸੇ ਭੇਦ ਨਾ ਪਾਇਆ, ਕਿਉਂਕਿ ਦਿਖਾਵੇ ਦੇ ਕਰਮਾਂ ਵਿਚ ਉਲਝੇ ਰਹੇ, ਉਪਰਲੀ ਬਨਾਵਟ ਵਿਚ ਉਲਝੇ ਰਹੇ। ਉਸ ਪਰਮੇਸ਼ਵਰ ਦਾ ਭੇਦ ਉਹਨਾਂ ਨੇ ਪ੍ਰਾਪਤ ਕੀਤਾ ਜਿਨ੍ਹਾਂ ਦੇ ਸੰਬੰਧ ਵਿਚ ਕੱਲ ਆਏ ਨੇ, ਸਾਚ ਕਹੂੰ ਸੁਨ ਸੁਨ ਲਿਹੋ ਸਭ ਹੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਹਨਾਂ ਵਿਚਾਰਾਂ ਨਾਲ ਅੱਜ ਦਾ ਵਿਚਾਰ ਔਰ ਨਾਲ ਹੀ ਅਮਰ ਦੇ ਸੋਈਆਂ ਦਾ ਵਿਚਾਰ ਸਮਾਪਤ ਹੈ। ਅਣਗਿਣਤ ਭੁੱਲਾਂ ਹੋਈਆਂ ਹੋਣਗੀਆਂ, ਆਪ ਜੀ ਨੇ ਖਿਮਾ ਬਖਸ਼ਿਸ਼ ਕਰਨੀ, ਹੁਕਮ ਹੋਇਆ ਅਸੀਂ ਹੁਕਮੀ ਬੰਦੇ ਹਾਂ। ਕੱਲ ਤੋਂ ਸ੍ਰੀ ਚੌਪੀ ਸਾਹਿਬ ਜੀ ਦਾ ਵਿਚਾਰ ਆਰੰਭ ਹੋਵੇਗਾ, ਭਾਵੇਂ ਮੇਰੇ ਖਿਆਲ ਵਿਚ ਹੋਰ ਵਿਚਾਰਾਂ ਸਨ, ਪਰ ਹੁਕਮ ਸਿਰ ਮੱਥੇ ਸ੍ਰੀ ਚੌਪੀ ਸਾਹਿਬ ਜੀ ਦਾ ਵਿਚਾਰ ਆਰੰਭ ਹੋਵੇਗਾ। ਨਾਲ ਹੀ ਨਾਲ ਅਸੀਂ ਇਹ ਵੀ ਸੋਚਾਂਗੇ, ਵਿਚਾਰਾਂਗੇ ਕਿੰਨੀ ਚੌਪੀ ਪਹਿਲਾਂ ਪੜੀ ਜਾਂਦੀ ਸੀ, ਚੌਪੀ ਨੂੰ ਕੱਟਣਾ ਘੱਟ ਕਰਨਾ ਕਦੋਂ ਤੋਂ ਤੇ ਕਿਵੇਂ ਸ਼ੁਰੂ ਹੋਇਆ, ਇਹ ਆਉਣ ਵਾਲੇ ਸਮੇਂ ਵਿਚ ਬੇਨਤੀ ਕਰ ਸਕਾਂਗਾ। ਹੁਣ ਆਪ ਜੀ ਤੋਂ ਇਜਾਜ਼ਤ ਚਾਹਾਂਗਾ, ਸੰਤਾਂ ਵੱਲੋਂ ਕਥਾ ਦੇ ਸੰਬੰਧ ਵਿਚ ਬਿਨ ਸੇਵਾ ਆਈਏ, ਸੱਚੇ ਪਾਤਸ਼ਾਹ ਸਰਬਾਦੀ ਕਾਲਨਾ ਥਾਂ ਪਾਣ ਜੀ।
ਕੋ ਬਤਾਨ ਕੋ ਪੂਜਤ ਹੈ ਪਾਸ, ਕੋ ਮਿਰਤਾਨ ਕੋ ਪੂਜਨ ਤਾਇਓ,
ਕੂਰ ਕਿਰਿਆ ਉਰ ਜਿਉ ਸਭ ਹੀ ਜਾਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।